ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਹੈ ਆਚਾਰ, ਲੇਖ ਨੰਬਰ 11। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਮਨ ਵਿੱਚ ਪਹਿਲਾਂ ਖਿਆਲ ਉਪਜਦੇ ਹਨ ਅਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲਾਂ ਅਤੇ ਕਰਮਾਂ ਨੂੰ ਮੁੜ ਦੁਹਰਾਇਆ ਜਾਏ, ਰਿਪੀਟ ਕੀਤਾ ਜਾਵੇ ਜਾਂ ਉਹਨਾਂ ਦਾ ਅਭਿਆਸ ਕੀਤਾ ਜਾਵੇ ਤਾਂ ਉਹ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦੋਂ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਹੀ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਜਾਂ ਸੁਭਾਅ ਸਹਿਜੇ ਸਹਿਜੇ ਇਤਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡਾ ਤਨ, ਮਨ, ਬੁੱਧੀ ਇਸ ਆਦਤ ਦੀ ਬੁਰਿਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਹੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ, ਜਿਸ ਤਰ੍ਹਾਂ ਸ਼ਰਾਬੀ ਜਾਂ ਅਮਲੀ ਆਦਿ। ਇੱਥੇ ਹੀ ਬਸ ਨਹੀਂ, ਜੇਕਰ ਇਹਨਾਂ ਆਦਤਾਂ ਜਾਂ ਸੁਭਾਅ ਦਾ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਇਹ ਸਾਡੇ ਅੰਤਿਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਿਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ, ਮਨ, ਬੁੱਧੀ 'ਤੇ ਇਤਨਾ ਡੂੰਘਾ ਅਸਰ ਹੁੰਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵਸ ਜਾਂਦੀ ਹੈ ਅਤੇ ਸਹਿਜੇ ਸਹਿਜੇ ਰਸ ਜਾਂਦੀ ਹੈ ਅਤੇ ਜੀਵ ਅੰਤ ਨੂੰ ਉਸਦਾ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਅਫੀਮ ਦੇ ਅਮਲੀ ਨੂੰ ਹੀ ਦੇਖੋ। ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਉਸਦੀ ਉਹ ਆਦਤ ਬਣ ਜਾਂਦੀ ਹੈ ਅਤੇ ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ। ਇਸਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਅਫੀਮ ਦਾ ਅਸਰ ਉਸਦੇ ਰਗੋ ਰੇਸ਼ੇ ਵਿੱਚ ਇਤਨਾ ਡੂੰਘਾ ਉਤਰ ਕੇ ਰਸ ਕੇ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ 'ਤੇ ਅਫੀਮ ਦਾ ਹੀ ਅੰਤਰੀਵ ਸਰੂਪ ਬਣ ਜਾਂਦਾ ਹੈ। ਉਸਦੇ ਜੀਵਨ ਦੇ ਹਰ ਇੱਕ ਪਹਿਲੂ, ਉਸਦੇ ਖਿਆਲ, ਬੋਲ, ਤੱਕਣੀ, ਸੋਚਣੀ, ਹਰਕਤ, ਅਦਾ, ਵਿਵਹਾਰ, ਵਰਤਾਵੇ ਆਦਿ ਵਿੱਚ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਿਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ। ਹਾਂਜੀ, ਜੀਵਨ ਦੇ ਤੁਰ ਅੰਤਿਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ, ਕੈਰੈਕਟਰ ਕਿਹਾ ਜਾਂਦਾ ਹੈ। ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ਆਚਾਰ ਸਾਡੇ ਆਪਣੇ ਹੀ ਖਿਆਲਾਂ, ਆਪਣੇ ਹੀ ਕਰਮਾਂ, ਆਪਣੀਆਂ ਆਦਤਾਂ ਦੇ ਲੰਬੇ ਅਭਿਆਸ, ਪ੍ਰੈਕਟਿਸ ਦਾ ਨਤੀਜਾ ਹਨ। ਆਚਾਰ ਸਾਡੇ ਆਪਣੇ ਖਿਆਲਾਂ, ਕਰਮਾਂ ਅਤੇ ਆਦਤਾਂ ਦੇ ਲੰਬੇ ਅਭਿਆਸ, ਪ੍ਰੈਕਟਿਸ ਦਾ ਸਮੁੱਚਾ ਨਤੀਜਾ ਹਨ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਅਤੇ ਸੰਗਤ ਹੁੰਦੇ ਹਨ। ਇਹਨਾਂ ਦੇ ਅਸਰ ਅਧੀਨ ਸਾਡੇ ਖਿਆਲ, ਕਰਮ, ਆਦਤਾਂ, ਸੁਭਾਅ ਅਤੇ ਆਚਾਰ ਅਥਵਾ ਸ਼ਖਸੀਅਤ ਬਣਦੀ ਹੈ। ਜਿਸ ਤਰ੍ਹਾਂ ਪਿੰਨ ਪਿੰਨ ਬੀਜਾਂ ਤੋਂ ਉਪਜੇ ਬੂਟਿਆਂ ਦੀਆਂ ਟਾਹਣੀਆਂ, ਉਹਨਾਂ ਦੇ ਪੱਤੇ, ਫਲ, ਰਸ, ਰੰਗ, ਸੁਗੰਧੀ, ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ 'ਤੇ ਨਿਰਭਰ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਆਚਾਰ ਹੇਠ ਲਿਖੇ ਕਾਰਨਾਂ ਦੁਆਰਾ ਬਣਦਾ ਹੈ। ਪਹਿਲਾ ਕਾਰਨ ਹੈ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਦੂਸਰਾ ਕਾਰਨ ਇਸ ਜਨਮ ਦੀ ਸੰਗਤ ਦਾ ਅਸਰ ਅਤੇ ਤੀਸਰਾ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸ਼ਕਤੀ। ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਿੱਚੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵਸ ਵਿੱਚ ਹੈ। ਹਾਂਜੀ, ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਦੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ, ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਕੋਲ ਕੰਪਾਊਂਡ ਸਲਿਊਸ਼ਨ ਬਣਦਾ ਜਾਵੇਗਾ, ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਉਸਦਾ ਸਵਾਦ, ਬਨਾਵਟ ਵਿੱਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਕੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਕੋਲ ਵਿੱਚ ਇਸ ਜਨਮ ਦੇ ਖਿਆਲਾਂ, ਇਸ ਜਨਮ ਦੇ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਸਾਡੇ ਜੀਵਨ ਕੋਲ ਦੀ ਰੰਗਤ ਬਦਲਦੀ ਰਹਿੰਦੀ ਹੈ। ਹਾਂਜੀ, ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਕੋਲ ਵਿੱਚ ਇਸ ਜਨਮ ਦੇ ਖਿਆਲਾਂ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਸਾਡੇ ਜੀਵਨ ਕੋਲ ਦੀ ਰੰਗਤ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦਾ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਅਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਪਣੇ ਆਚਰਨ ਅਤੇ ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਅਥਵਾ ਸ਼ਖਸੀਅਤ ਹੈ, ਉਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ, ਕਿਊਮੂਲੇਟਿਵ ਐਸੈਂਸ ਹੈ। ਦੂਜੇ ਲਫਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਕਾਲਨਾ ਅਤੇ ਦ੍ਰਿੜਤਾ ਦੀ ਲੋੜ ਹੈ। ਮੌਜੂਦਾ ਆਚਾਰ ਜਾਂ ਸ਼ਖਸੀਅਤ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਨਤੀਜਾ ਹਨ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਕਾਲਨਾ ਅਤੇ ਦ੍ਰਿੜਤਾ ਦੀ ਲੋੜ ਹੈ। ਅਸੀਂ ਆਪਣੀਆਂ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਦਤ ਬਣਦੀ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਅੰਤਿਸ਼ਕਰਨ ਵਿੱਚ ਉਤਰ ਕੇ ਸੁਪਾਓ ਜਾਂ ਆਚਾਰ ਬਣ ਜਾਂਦੀ ਹੈ। ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ, ਸਾਡੇ ਕਰਮ ਨੀਵੇਂ ਹੋਣਗੇ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ, ਸਾਡੇ ਕਰਮ ਨੀਵੇਂ ਹੋਣਗੇ, ਅਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ, ਸਾਡਾ ਸੁਪਾਓ ਚੰਗੇਰਾ ਹੁੰਦਾ ਜਾਵੇਗਾ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲੀ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜੋ ਜੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਜਾਂ ਜੀਵਨ ਬਣ ਜਾਂਦਾ ਹੈ। ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ 'ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ। ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਦੂਸਰੀ ਹੈ ਲਿਖਤੀ ਸੰਗਤ। ਕਹਾਵਤ ਹੈ, ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ। ਉਹਨਾਂ ਕਿਤਾਬਾਂ ਤੋਂ ਇਹ ਜ਼ਾਹਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਇਹ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਉਸ ਕਿਤਾਬ ਦੇ ਖਿਆਲਾਂ, ਉਸਦੇ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉੱਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ, ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਵੀ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਉਂ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਉਹੋ ਜਿਹਾ ਹੀ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ, ਵਿਸ਼ਵ ਦੇ ਆਚਰਨ ਅਤੇ ਜੀਵ ਦੀ ਕਦਰ ਕੀਮਤ ਨੂੰ ਪਰਖਣ ਦੀ ਕਸੌਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ, ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ। ਹਾਂਜੀ, ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ, ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ। ਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਤੇ ਮੰਗ ਘਟਦੀ ਜਾ ਰਹੀ ਹੈ। ਮੰਗ ਤੇ ਪੂਰਤੀ ਅਨੁਸਾਰ, ਡਿਮਾਂਡ ਐਂਡ ਸਪਲਾਈ ਦੇ ਨਿਯਮ ਅਨੁਸਾਰ ਜਿਉਂ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹੋ ਜਿਹਾ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲਿਖਣੀਆਂ ਲਿਖਦਾ ਵੀ ਹੈ, ਹਾਂਜੀ ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲਿਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ ਅਤੇ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਸ ਲਈ ਨੀਵੀ ਲੰਘਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਸੁੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਾਂਜੀ, ਇਸ ਲਈ ਨੀਵੀ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਤੀਸਰੀ ਸੰਗਤ ਹੈ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਮੁਜਰੇ, ਜੀਭ ਜਾਂ ਕੰਨ ਦੇ ਸਵਾਦ ਆਦਿ। ਆਨ ਰਸਾ ਜੇ ਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲੱਤ ਹੈ। ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਨਾਲ ਹੀ ਮਨ ਨੂੰ ਨੀਵੀ ਰੁਚੀ ਵੱਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥੀ ਸੰਗਤ ਹੈ ਪਿਛਲੀਆਂ ਯਾਦਾਂ ਦੀ ਸੰਗਤ, ਬੁੱਧੀ ਦੀ ਤੈਅ ਵਿੱਚ ਉਤਰੇ ਹੋਏ ਪਿਛਲੇ ਸੰਕਲਪ ਜਾਂ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ, ਜੇਕਰ ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ, ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾਂਦਾ ਹੈ। ਜਦੋਂ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇ ਵੱਲ ਲਾਉਣਾ ਸੌਖਾ ਸਾਧਨ ਹੈ। ਜਦੋਂ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਇਹ ਉੱਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਦੂਜੇ ਲਫਜ਼ਾਂ ਵਿੱਚ ਮਨ ਦੇ ਸਾਹਮਣੇ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਚੰਗੇਰੀ ਸੇਧ ਦਿੱਤੀ ਜਾਵੇ। ਹਾਂਜੀ, ਮਨ ਦੇ ਸਾਹਮਣੇ ਜੇਕਰ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਅਤੇ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਪਰ ਇਸ ਨੂੰ ਉਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਸੌਖਾ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਨਤੀਜਾ ਹੈ, ਅਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਰਾਉਣ ਅਥਵਾ ਅਭਿਆਸ ਨਾਲ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ, ਇਸ ਲਈ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ। ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਇਉਂ ਵਿਚਾਰ ਪੇਸ਼ ਕੀਤੀ ਹੈ ਜੋ ਕਿ ਸਾਡੇ ਸਮਝਣ ਵਿੱਚ ਸਹਾਇਕ ਅਤੇ ਪ੍ਰੇਰਕ ਹੋ ਸਕਦੇ ਹਨ। ਸਾਡੇ ਮਨ ਦੀ ਬਾਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਸੈਲਸ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰ ਕਰਦੇ ਹਾਂ ਉਹ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ। ਹਾਂਜੀ, ਜਿਹੜੀ ਕਿਰਿਆ ਅਸੀਂ ਇੱਕ ਵਾਰ ਕਰਦੇ ਹਾਂ ਉਹ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸੇਟ ਉੱਤੇ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਦਾ ਨਿਸ਼ਾਨ ਪੈਂਦਾ ਜਾਂਦਾ ਹੈ ਅਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਸਾਡੇ ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ। ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਕਰੀ ਜਾਵਾਂਗੇ ਉਤਨਾ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਅਤੇ ਅਗਲੇਰੀ ਕਿਰਿਆ ਨੂੰ ਸੌਖਾ ਅਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਬਣਾ ਰਹੇ ਹਾਂ ਜਿਨ੍ਹਾਂ ਨੂੰ ਮਿਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਹਾਂਜੀ, ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਅਤੇ ਉਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸ ਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸ ਦੀਆਂ ਨਸਾਂ, ਉਸ ਦੇ ਰਗੋ ਰੇਸ਼ੇ 'ਤੇ ਆਪਣਾ ਅਮਿਟ ਅਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸ ਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਅਤੇ ਸਹਾਇਕ ਬਣ ਕੇ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜ਼ਮੀਨ 'ਤੇ ਪਾਣੀ ਡੋਲਣ ਨਾਲ ਪਾਣੀ ਦੀ ਰੋਡ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾਂ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਅਤੇ ਹਰ ਵਾਰੀ ਰੋਡ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਹਾਂਜੀ, ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਅਤੇ ਕਰਮਾਂ ਦੀ ਰੰਗਤ ਨਾਲ ਸਾਡੇ ਆਚਾਰ, ਸਾਡੇ ਕਰੈਕਟਰ ਦਾ ਰੂਪ ਰੰਗ ਧਾਰ ਲੈਂਦੇ ਹਨ ਅਤੇ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਨੀ ਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ, ਪਰਸਨੈਲਿਟੀ ਕਿਹਾ ਜਾਂਦਾ ਹੈ। ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਇਹ ਸਾਰੀ ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਡ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਸਦੀ ਹਸਤੀ ਵਿੱਚ ਹੁੰਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਵਿੱਚ ਸੂਨ ਸ਼ਕਲ ਵਿੱਚ ਬੰਦ ਹੁੰਦੀ ਹੈ, ਪਰ ਜਦੋਂ ਉਹ ਹਰਕਤ ਵਿੱਚ ਆਉਂਦੀ ਹੈ ਤਾਂ ਪ੍ਰਕਾਸ਼ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ ਨਾਲ ਉਸਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਅਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ। ਜਦੋਂ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਤਾਂ ਸੱਚ ਦੀ ਪੂਰਨਤਾ ਹੁੰਦੀ ਹੈ ਅਤੇ ਇਸ ਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਉੱਚਾ ਦਰਜਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ ਹੈ, ਪ੍ਰੇਮ ਦਾ ਆਚਾਰ ਆਪਾ ਵਾਰਨਾ ਹੈ। ਇਸ ਲੇਖ ਦੇ ਸ਼ੁਰੂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਣ ਦੇ ਮੁੱਢਲੇ ਕਾਰਨ ਸਾਡੇ ਖਿਆਲ, ਸਾਡੇ ਖਿਆਲਾਂ ਤੋਂ ਬਣੇ ਕਰਮ ਅਤੇ ਸੰਗਤ ਅਤੇ ਕਰਮਾਂ ਦਾ ਅਭਿਆਸ ਹੈ। ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ, ਜਿਸ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸੌਟੀ ਨਾਲ ਕੀਤਾ ਜਾਂਦਾ ਹੈ ਅਤੇ ਉਸੇ ਰੰਗਤ ਦੇ ਪ੍ਰਾਇਣ ਹੀ ਖਿਆਲ ਉਪਜਦੇ ਅਤੇ ਕਰਮ ਕੀਤੇ ਜਾਂਦੇ ਹਨ। ਪਿਛਲੇ ਸੰਸਕਾਰ ਤਾਂ ਸਾਡੇ ਵਸ ਵਿੱਚ ਨਹੀਂ ਹਨ, ਪਰ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਉਸ ਚੁਣੌਤੀ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ ਸਾਡੇ ਵਸ ਵਿੱਚ ਹੈ। ਇਸ ਨਿਰਣੇ ਅਤੇ ਚੁਣੌਤੀ ਦਾ ਆਧਾਰ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੀ ਹਉਮੈ ਦੇ ਅਧੀਨ ਸੰਸਕਾਰਾਂ ਦੇ ਵਾਤਾਵਰਣ ਦੀ ਸੰਗਤ ਹੈ। ਭਿੰਨ ਭਿੰਨ ਦੇਸ਼ਾਂ, ਭਿੰਨ ਭਿੰਨ ਧਰਮਾਂ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ ਕਿਸਮ ਦੇ ਰਿਵਾਜ, ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ ਵਿੱਚ ਜਿਹੜੀ ਚੰਗੀ ਗੱਲ ਸਮਝੀ ਜਾਂਦੀ ਹੈ ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ, ਉੱਚੇ ਨੀਵੇਂ ਦਾ ਨਿਰਣਾ ਅਤੇ ਕਦਰ ਕੀਮਤ ਵੀ ਬਦਲਦੇ ਰਹਿੰਦੇ ਹਨ, ਜਿਸ ਕਾਰਨ ਭਿੰਨ ਭਿੰਨ ਦੇਸ਼ਾਂ, ਧਰਮਾਂ, ਇਨਸਾਨਾਂ ਦੇ ਆਪਸ ਵਿੱਚ ਮਤਭੇਦ, ਵਾਦ ਵਿਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਤ੍ਰੈ ਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦਾ ਕੋਈ ਬੁਨਿਆਦ ਨਹੀਂ ਅਤੇ ਨਾ ਹੀ ਪਕਿਆਈ ਹੈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ, ਬਦਲਵੇ ਮਨ ਘੜਤ ਖਿਆਲਾਂ ਦਾ ਨਤੀਜਾ ਹੈ। ਇਸ ਲਈ ਸਾਡਾ ਨਿਰਣਾ ਚੁਣੌਤੀ ਜਾਂ ਕਸੌਟੀ ਨਿਰਮੂਲ, ਗਲਤ, ਅਧੂਰੀ, ਗੰਧਲੀ, ਨੀਵੀਂ, ਬਦਲਵੀਂ, ਅਲਪਗ, ਸ਼ਕਤੀਹੀਨ ਅਤੇ ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈ ਗੁਣੀ ਦੁਨੀਆਂ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ। ਹਾਂਜੀ, ਸਾਡੇ ਦੁਆਲੇ ਤ੍ਰੈਗੁਣੀ ਦੁਨੀਆਂ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ, ਕਰਮਾਂ ਉੱਤੇ ਪਿੱਛਾ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਵੀ ਕੁਝ ਕਰਦੇ ਹਾਂ ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ। ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗਡੋਰ ਤ੍ਰੈਗੁਣਾ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਨ ਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ। ਹਾਂਜੀ, ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗਡੋਰ ਤ੍ਰੈਗੁਣਾ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਨ ਤੇ ਮਾਇਕੀ ਰੰਗਤ ਦੇ ਅਸਰ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੁੱਲ ਅਟਲ ਗੁਰੂ ਮਤ ਦੀ ਸੇਧ ਤੇ ਟੇਕ ਬਖਸ਼ੀ ਹੈ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ, ਗੁਰਬਾਣੀ ਤੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਹਾਂਜੀ, ਗੁਰਬਾਣੀ ਤੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਤੇ ਸੱਚੀ ਬੁਨਿਆਦ ਤੇ ਰੱਖੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਹਾਂਜੀ, ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਤਿਉਂ ਤਿਉਂ ਸਾਡੇ ਖਿਆਲ, ਸਾਡੇ ਕਰਮ, ਸਾਡੀਆਂ ਆਦਤਾਂ, ਆਚਰਣ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਇਸ ਤਰ੍ਹਾਂ ਤ੍ਰੈਗੁਣਾ ਦੇ ਮਾਇਕੀ ਵਾਤਾਵਰਨ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ ਤੇ ਸਾਡਾ ਆਚਾਰ ਦੈਵੀ ਗੁਣਾਂ ਨਾਲ ਰੰਗੀਚ ਕੇ ਸੱਚ ਆਚਾਰ ਬਣ ਸਕਦਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਸਾਡੇ ਖਿਆਲ ਸੰਗਤ ਉੱਤੇ ਨਿਰਭਰ ਹੁੰਦੇ ਹਨ। ਇਸੇ ਲਈ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਗੁਰਬਾਣੀ, ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਕਮਾਈ ਵਾਲੇ, ਲਿਵ ਵਾਲੇ ਰੰਗ ਰਤੜਿਆਂ ਸੰਤ ਮੰਡਲੀ ਮਰ ਜੀਵਣਿਆਂ, ਮਾਇਆ ਵਿੱਚ ਉਦਾਸੀ ਜੀਵਨ ਮੁਕਤ ਬ੍ਰਹਮ ਗਿਆਨੀ ਸੰਤ ਸਿਪਾਹੀ ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੋੜੀਂਦੀ ਹੈ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਚੀਤ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ, ਅਨੰਦ ਨਾਨਕ ਇਹ ਲਈਐ। ਸਾਡੇ ਜੀਵਨ ਦੀ ਸਹੀ ਆਤਮਕ ਸੇਧ ਲਈ ਦੂਜਾ ਹੁਕਮ ਹੈ ਭਜ ਕੇਵਲ ਨਾਮ। ਹਾਂਜੀ, ਸਾਡੇ ਜੀਵਨ ਦੀ ਸਹੀ ਆਤਮਕ ਸੇਧ ਲਈ ਦੂਜਾ ਹੁਕਮ ਹੈ ਭਜ ਕੇਵਲ ਨਾਮ। ਇਹ ਨਾਮ ਦਾ ਭਜਨਾ ਸਿਮਰਨ ਹੈ, ਅਰਾਧਨਾ ਹੈ, ਤਿਆਉਣਾ ਹੈ, ਸਾਸ ਗਿਰਾਸ ਜਪਣਾ ਹੈ, ਬਹਿੰਦਿਆਂ ਉੱਠਦਿਆਂ ਤਿਆਉਣਾ ਹੈ, ਚਲਤ ਬੈਸਤ ਖੱਲਿਆਂ ਜਪਣਾ ਹੈ, ਸਦਾ ਸਦਾ ਤਿਆਉਣਾ ਹੈ, ਪਲ ਪਲ ਨਿਮਖ ਨਿਮਖ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫ਼ਜ਼ ਕੇਵਲ ਮਹੱਤਵਪੂਰਨ ਹੈ। ਹਾਂਜੀ, ਭਜ ਕੇਵਲ ਨਾਮ ਵਿੱਚ ਲਫ਼ਜ਼ ਕੇਵਲ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਦੁਨੀਆਂ ਦੇ ਰੁਝੇਵੇਂ ਹਨ, ਅਵਰ ਕਾਜ ਤੇਰੇ ਕਿਤੇ ਨਾਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਤੇ ਗਲਤ ਫਹਿਮੀਆਂ ਪਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਸਾਡੀ ਤੱਕਣੀ, ਸੋਚਣੀ, ਬੋਲੀ ਆਦਿ ਵਿੱਚ ਫੁੱਟ ਫੁੱਟ ਕੇ ਅਵਸ਼ ਪ੍ਰਗਟ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਨ ਦੀ ਝਲਕ ਜਾਂ ਬੋਲਬਾਲਾ ਜਾਂ ਪਹਿਲ ਹੁੰਦੀ ਹੈ ਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸੇ ਝਲਕ ਨਾਲ ਰੰਗੇ ਹੁੰਦੇ ਹਨ ਤੇ ਪਿੱਛਾ ਲੱਗੂ ਦਾ ਦਰਜ਼ਾ ਰੱਖਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ, ਸਿਮਰਨ ਦੁਆਰਾ ਨਾਮ ਦੀ ਰੰਗਤ ਵਿੱਚ ਸਾਡਾ ਜੀਵਨ ਟਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ। ਹਾਂਜੀ, ਸਾਧ ਸੰਗਤ ਦੇ ਆਸਰੇ। ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਟਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ, ਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ, ਸੋਚਣੀ, ਆਦਤ ਤੇ ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਤੇ ਪਹਿਲ ਬਣ ਜਾਂਦੇ ਹਨ ਤੇ ਬਾਕੀ ਸਾਰੇ ਖਿਆਲ ਨਾਮ ਦੇ ਦੁਆਲੇ ਘੁੰਮਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਸਾਡੇ ਜੀਵਨ ਦਾ ਆਧਾਰ, ਪਹਿਲ ਤੇ ਕੇਵਲ ਕਿਰਿਆ ਬਣ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਹਾਂਜੀ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਆਪੋ ਆਪਣੇ ਕੰਮ ਕਰਨੇ ਹਨ, ਡਿਊਟੀਆਂ ਕਰਨੀਆਂ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ। ਹਾਂਜੀ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਅਸੀਂ ਆਪੋ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕੰਮ ਕਰਨੇ ਹਨ, ਡਿਊਟੀਆਂ ਕਰਨੀਆਂ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਅਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਨਾਲ ਕਰਨੇ ਹਨ। ਪਰ ਅਮਲੀ ਤੌਰ 'ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਇਸ ਦੇ ਰੰਗਣ ਵਿੱਚ ਰੰਗੀਣ ਕੇ ਸਾਰੇ ਕਰਮ ਕਰਦੇ ਹਾਂ। ਇੱਥੋਂ ਤਾਈਂ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਇਸੇ ਮਾਇਕੀ ਰੰਗਣ ਨਾਲ ਪਰਖਦੇ ਅਤੇ ਟਾਲਦੇ ਹਾਂ। ਇਸੇ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੈ ਅਤੇ ਪਰਮਾਰਥ ਨੂੰ ਓਪਰਾ ਜਿਹਾ ਬਣਾ ਕੇ ਮਾਇਕੀ ਰੰਗਣ ਚਾੜੀ ਹੋਈ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਦਾ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਇਸੇ ਭੁਲੇਖੇ ਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਵਿੱਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬਹੁ ਕਰੈ ਅਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ। ਇਸ ਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ, ਸਾਡੇ ਕਰਮ ਤੇ ਆਚਾਰ ਅਧੂਰੇ, ਫੋਕੇ, ਗਲਤ, ਹਾਨੀਕਾਰਕ ਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ। ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ। ਹਾਂਜੀ, ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਕਰਨ ਲਈ ਉਹਨਾਂ ਵਿੱਚ ਸਵੈ ਸੰਜਮ ਹੁੰਦਾ ਸੀ, ਡਿਸਿਪਲਿਨ ਹੁੰਦਾ ਸੀ, ਜਿਸ ਕਾਰਨ ਉਹਨਾਂ ਨੂੰ ਨਿੱਜੀ, ਖਾਨਦਾਨੀ ਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਅੱਜ ਕੱਲ ਸਾਡੇ ਜੀਵਨ ਵਿੱਚ ਮਾਇਆ ਦਾ ਇਤਨਾ ਗਹਿਰਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤ ਸੂਖਮ ਤੇ ਦਮਨਿਕ ਹੋ ਗਈ ਹੈ, ਜਿਸ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਅਥਵਾ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਵਰਤ ਵਰਤਾਰਾ ਤੇ ਬੋਲਬਾਲਾ ਹੋ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਸਾਡੀ ਹੌਂਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਤੇ ਦਿਨ ਰਾਤ ਅਸੀਂ ਆਪੋ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਘੁੰਮਦੇ ਫਿਰਦੇ ਹਾਂ। ਇਸ ਹੌਂਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਸਾਡੀ ਜੀਵਨ ਸੇਧ ਬਣ ਗਈ ਹੈ। ਇਸ ਦੀ ਪ੍ਰਵਿਰਤੀ ਲਈ ਸਰੀਰਕ ਤੇ ਮਾਨਸਿਕ ਸੰਜਮ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ ਤੇ ਆਚਾਰ ਨੂੰ ਅੱਖਾਂ ਤੋਂ ਲਾਂਬੇ ਰੱਖ ਕੇ ਅਥਵਾ ਭੁਲਾ ਕੇ ਆਪਣੀ ਹਉਮੈ ਵਿਹੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਸਾਡਾ ਜੀਵਨ ਆਧਾਰ ਬਣ ਚੁੱਕਿਆ ਹੈ। ਝੂਠੀ ਮਾਇਆ ਸਾਡਾ ਰੱਬ, ਸਾਡਾ ਧਰਮ, ਸਾਡਾ ਇਖਲਾਕ, ਸਾਡਾ ਆਚਾਰ, ਸਾਡਾ ਜੀਵਨ ਬਣ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਹਉਮੈ ਵਿਹੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਤੇ ਦੁਨੀਆਂ ਵਿੱਚ ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ ਫਰੇਬ, ਈਰਖਾ, ਦਵੈਦ, ਵੈਰ ਵਿਰੋਧ, ਲੜਾਈਆਂ, ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਕਲਯੁੱਗ ਵਿੱਚ ਮਾਨਸਿਕ ਸੰਜਮ ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹੌਂਤਾਰੀ ਸ਼ਖਸੀਅਤ ਨੂੰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਸਾਡਾ ਇਖਲਾਕ ਅਤੇ ਆਚਾਰ ਬਣ ਚੁੱਕਿਆ ਹੈ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਝੂਠੀ ਦੁਨੀਆਂ ਲੱਗ ਨਾ ਆਪ ਵੰਝਾਈ ਹੈ। ਐਸੇ ਸੱਚੇ ਸੁੱਚੇ ਆਚਾਰਹੀਨ ਕੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁੱਖਾਂ ਨੇ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈ ਹੈ ਉਹਨਾਂ ਨੂੰ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਹਾਂਜੀ, ਐਸੇ ਸੱਚੇ ਸੁੱਚੇ ਆਚਾਰਹੀਨ ਕੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁੱਖਾਂ ਨੇ ਗੁਰਬਾਣੀ ਅਤੇ ਸਤਸੰਗਤ ਦੀ ਸ਼ਰਨ ਲਈ ਹੈ ਉਹਨਾਂ ਨੂੰ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਪਰ ਐਸੇ ਗੁਰਬਾਣੀ ਦੇ ਸੱਚੇ ਸੁੱਚੇ ਆਤਮਕ ਰੰਗਤ ਦੇ ਆਚਾਰੀ ਅਥਵਾ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ। ਜਗ ਗਿਆਨੀ ਵਿਰਲਾ ਆਚਾਰੀ, ਜਗ ਗਿਆਨੀ ਵਿਰਲਾ ਆਚਾਰੀ। ਗੁਰਬਾਣੀ ਵਿਚਾਰ ਨੰਬਰ 11 ਆਚਾਰ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ, ਜਿਵੇਂ ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਪਾਓ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ। ਇਹ ਸਾਰੀਆਂ ਲਿਖਤਾਂ ਪੰਜਾਬੀ ਤੇ ਹਿੰਦੀ ਵਿੱਚ ਉਪਲਬਧ ਹਨ। ਇਹਨਾਂ ਦੀ ਪੇਟਾ ਲਾਗਤ ਤੋਂ ਵੀ ਘੱਟ 130 ਰੁਪਏ ਰੱਖੀ ਗਈ ਹੈ। ਇਹ ਸਾਰੀਆਂ ਲਿਖਤਾਂ ਆਪ ਜੀ ਨੂੰ ਬਾਹਰੋਂ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਪ੍ਰਾਪਤ ਹੋ ਸਕਦੀਆਂ ਹਨ। ਆਪ ਜੀ ਇਹਨਾਂ ਲਿਖਤਾਂ ਰਾਹੀਂ ਘਰ ਬੈਠੇ ਨਾਮ ਬਾਣੀ ਦੇ ਲਾਹੇ ਲੈ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।